ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ।
ਇਥੋਂ ਸਾਧ ਸੰਗਤ ਜੀ ਅੱਗੇ ਵਡਹੰਸ ਰਾਗ ਸ਼ੁਰੂ ਹੁੰਦਾ, ਪਿਛਲੇ ਰਾਗ ਦੀ ਸਮਾਪਤੀ ਹੋਈ ਹੈ ਤੇ ਇਥੋਂ ਵਡਹੰਸ ਰਾਗ ਸ਼ੁਰੂ ਹੁੰਦਾ ਜਿਹਦਾ ਮੰਗਲਾ ਚਰਨ ਕਰਦੇ ਹਨ। ਅਕਾਲ ਪੁਰਖ ਸਹਿ ਇਕ ਧੁਨੀ ਸਰੂਪ ਹੈ, ਸਰਵ ਪ੍ਰਕਾਸ਼ਕ ਹੈ, ਜਿਹਦਾ ਨਾਮ ਸਦਾ ਕਾਇਮ ਰਹਿਣ ਵਾਲਾ, ਜੋ ਸਾਰਿਆਂ ਦੇ ਵਿਚ ਕਰਤਾ ਬਣ ਕੇ ਹਰਕਤ ਕਰ ਰਿਹਾ, ਸਾਰਿਆਂ ਦੇ ਵਿਚ ਪੁਰਖ ਸਮਾਇਆ ਹੋਇਆ, ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਉਹਦੀ ਮੂਰਤ ਅਕਾਲ ਹੈ, ਭਾਵ ਸਮੇਂ ਦਾ ਉਹਦੇ ਤੇ ਅਸਰ ਨਹੀਂ ਹੁੰਦਾ, ਜੋ ਜਿਹੜੀਆਂ ਯੋਨਿਕ ਸਰੀਰਾਂ ਦੇ ਅਸਰਾਂ ਤੋਂ ਉੱਚਾ ਹੈ, ਸਾਹਿਬੰਗ ਆਪਣੇ ਆਪ ਤੋਂ ਹੈ, ਪੂਰੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਰਾਗ ਵਡਹੰਸ ਮਹੱਲਾ ਪਹਿਲਾ ਘਰ ਪਹਿਲਾ।
ਇਸ ਰਾਗ ਵਡਹੰਸ ਦੇ ਵਿਚ ਪਹਿਲੇ ਪਾਤਸ਼ਾਹ ਜੀ ਪਹਿਲੇ ਘਰ ਵਿਚ ਬਚਨ ਕਰਨ ਲੱਗੇ।
ਅਮਲੀ ਅਮਲ ਨ ਅੰਬੜੈ ਮੱਛੀ ਨੀਰ ਨ ਹੋਏ।
ਕਹਿੰਦੇ ਨੇ ਜਿਹੜੇ ਅਮਲੀ ਨੇ ਅਫੀਮੀ ਨੇ ਅਫੀਮ ਖਾਣ ਵਾਲੇ, ਜੇ ਅਮਲੀ ਨੂੰ ਅਮਲ ਨਾ ਅੰਬੜਾ ਨਾ ਮਿਲੇ ਤੇ ਮੱਛੀ ਨੀਰ ਨਾ ਹੋਏ ਤੇ ਮੱਛੀ ਨੂੰ ਪਾਣੀ ਨਾ ਮਿਲੇ ਤੇ ਦੋਵੇਂ ਤੜਫਦੇ ਨੇ, ਭਾਵ ਇਨ੍ਹਾਂ ਵਿਚ ਦੁੱਖ ਪੈਦਾ ਹੋ ਜਾਂਦਾ ਹੈ।
ਜੋਰ ਤੇ ਸਹਿ ਆਪਣੇ ਤਿੰਨ ਭਾਵੇ ਸਭ ਕੋਏ।
ਪਰ ਹੇ ਵਾਹਿਗੁਰੂ, ਜਿਹੜੇ ਤੇਰੇ ਪਿਆਰ ਵਿਚ ਰੰਗੇ ਗਏ ਉਨ੍ਹਾਂ ਨੂੰ ਕਦੀ ਵਿਛੋੜਾ ਨਹੀਂ ਪੈਂਦਾ, ਉਹ ਜੋ ਸਹਿ ਰੱਤੇ ਆਪਣੇ, ਕਿਉਂਕਿ ਤੂੰ ਸਰਵ ਵਿਆਪਕ ਏ, ਨਾ ਤੇ ਤੇਰਾ ਨਸ਼ਾ ਮੁੱਕਦਾ ਤੇ ਨਾ ਉਹ ਥਾਂ ਆਉਂਦੀ ਜਿੱਥੇ ਤੂੰ ਨਹੀਂ। ਇਸ ਕਰਕੇ ਤਿੰਨ ਭਾਵ ਹੈ ਸਭ ਕੋਏ, ਉਨ੍ਹਾਂ ਨੂੰ ਹਰ ਇਕ ਅਵਸਥਾ ਹੀ ਚੰਗੀ ਲੱਗਦੀ ਏ, ਕਿਉਂਕਿ ਉਹ ਉਨ੍ਹਾਂ ਨੂੰ ਪਤਾ ਹੈ ਕਿ ਜਿੱਥੇ ਵੀ ਉਹ ਜਾਂਦੇ ਨੇ ਉਥੇ ਨਾਲ ਹੈ ਵਾਹਿਗੁਰੂ, ਅੰਦਰ ਵੀ ਹੈ ਤੇ ਬਾਹਰ ਵੀ ਹੈ।
ਤਉ ਵਾਰੀ ਵੰਨਾ ਖੰਨੀਏ ਵੰਨਾ ਤਉ ਸਾਹਿਬ ਕੇ ਨਾ ਵੈ ਰਹਾਉ।
ਮਹਾਰਾਜ ਵਿਸ਼ਰਾਮ ਦੇ ਕੇ ਕਹਿੰਦੇ ਨੇ ਵੀ ਇਹ ਕਿਹੜੀ ਚੀਜ਼ ਹੈ ਜਿਹਦੇ ਰਾਹੀਂ ਉਨ੍ਹਾਂ ਨੂੰ ਵਿਛੋੜਾ ਨਹੀਂ ਪੈਂਦਾ, ਫਿਰ ਜਿਵੇਂ ਮੱਛੀ ਨੂੰ ਪੈ ਗਿਆ ਤੇ ਅਮਲੀ ਨੂੰ ਪੈ ਗਿਆ, ਉਨ੍ਹਾਂ ਨੂੰ ਵਿਛੋੜਾ ਕਿਉਂ ਨਹੀਂ ਪੈਂਦਾ। ਕਹਿੰਦੇ ਬਲਹਾਰ ਹਾਂ ਕੁਰਬਾਨ ਹਾਂ ਵਾਰੀ ਵੰਜਾ ਕੁਰਬਾਨ ਹਾਂ, ਆਪਣੇ ਟੁਕੜੇ ਕਰਾਉਣਾ ਚਾਹੁੰਦਾ ਤੇਰੇ ਪਿਆਰ ਦੇ ਵਿਚ, ਇਹ ਦਾਤ ਸਾਰੀ ਤੇਰੇ ਨਾਮ ਕਰਕੇ ਮਿਲੀ ਏ, ਨਾਮ ਵਿਛੋੜਾ ਨਹੀਂ ਪੈਣ ਦਿੰਦਾ ਜਿਹਨੂੰ ਨਾਵੈ ਕਹਿੰਦੇ ਹਨ।
ਸਾਹਿਬ ਸਫਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਉ।
ਸਾਹਿਬ ਅਕਾਲ ਪੁਰਖ ਇਕ ਐਸਾ ਰੁੱਖ ਹੈ ਜਿਹਨੂੰ ਅੰਮ੍ਰਿਤ ਰੂਪੀ ਨਾਮ ਰੂਪੀ ਭੋਜਨ ਲੱਗਦਾ ਹੈ, ਫਲ ਲੱਗਦੇ ਹਨ ਤੇ ਗੁਰਸਿੱਖ ਖਾਂਦੇ ਹਨ ਉਸ ਨਾਮ ਨੂੰ।
ਤ੍ਰਿਪਤ ਪਏ ਹੋ ਤਿੰਨ ਬਲਿਹਾਰੇ ਜਾਓ।
ਜਿਨ੍ਹਾਂ ਨੇ ਉਸ ਨਾਮ ਰੂਪੀ ਰੁੱਖ ਤੋਂ ਅੰਮ੍ਰਿਤ ਬਾਣੀ ਦਾ ਨਾਮ ਦਾ ਜਿਹੜਾ ਰਸ ਪੀਤਾ ਹੈ, ਮੈਂ ਉਨ੍ਹਾਂ ਤੋਂ ਬਲਿਹਾਰ ਹਾਂ ਤੇ ਉਹ ਰੱਜ ਗਏ ਨੇ, ਤ੍ਰਿਪਤ ਹੋ ਗਏ ਹਨ।
ਮੈਂ ਕੀ ਨਦਰ ਨ ਆਵਹੀ ਵਸਹੇ ਹੱਬੀਆਂ ਨਾਲ।
ਜਿਹੜਾ ਵਾਹਿਗੁਰੂ ਸਾਰੀਆਂ ਦੇ ਨਾਲ ਸਾਰੇ ਗੁਰਮੁਖਾਂ ਦੇ ਨਾਲ ਵਸਦਾ ਪਿਆ ਸਭ ਥਾਵਾਂ ਤੇ ਹੈ, ਉਹ ਮੈਨੂੰ ਨਜ਼ਰ ਨਹੀਂ ਆਉਂਦਾ, ਇਹਦਾ ਕੀ ਕਾਰਨ ਹੈ, ਦੱਸਦੇ ਹਨ ਅੱਗੇ।
ਸਿੱਖਾ ਤਿਹਾਇਆ ਕਿਉਂ ਲਹੈ ਜਾ ਸਰ ਪੀਤਰ ਪਾਲ।
ਸਿੱਖਾ ਤਿਹਾਇਆ ਦਾ ਮਤਲਬ ਏ ਉਹ ਬੰਦਾ ਜਿਹਨੂੰ ਪਿਆਸ ਲੱਗੀ ਹੋਈ ਏ, ਤਿੱਖ ਲੱਗੀ ਹੋਈ, ਤਿਹਾਇਆ ਤਿਹਾਇਆ ਹੈ, ਕਿਉਂ ਲਹੈ ਕਿਉਂ ਪਾਣੀ ਪ੍ਰਾਪਤ ਕਿਵੇਂ ਪ੍ਰਾਪਤ ਕਰੇ ਵਿਚਾਰਾ, ਉਹ ਹਾਲਤ ਸਾਡੀ ਹੈ। ਜਾਂ ਸਰ ਭੀਤਰ ਭਾਵੇਂ ਸਰੋਵਰ ਤੇ ਕੋਲੀਏ ਪਾਣੀ ਤੇ ਕੋਲੀਏ, ਪਰ ਪਾਲ ਪਾਲ ਮੈਨੇ ਪੜਦਾ ਕੰਧ ਲੱਗੀ ਹੋਈ, ਕੰਧ ਵਿਚਕਾਰ ਕੰਧ ਦੇ ਪਾਰਲੇ ਪਾਸੇ ਪਾਣੀ ਹੈ। ਇਸ ਤਰ੍ਹਾਂ ਝੂਠ ਦੀ ਵਿਕਾਰਾਂ ਦੀ ਪਾਪ ਦੀ ਜਿਹੜੀ ਕੰਧ ਹੈ ਉਹਦੇ ਕਰਕੇ ਸਾਡਾ ਵਿਛੋੜਾ ਹੈ।
ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ।
ਦਾਸ ਨਾਨਕ ਤਾਂ ਤੇਰਾ ਵਣਜਾਰਾ ਹੈ, ਤੇਰੇ ਨਾਮ ਦਾ ਵਪਾਰੀ ਹੈ, ਔਰ ਤੇਰੇ ਨਾਮ ਦੀ ਰਾਸ਼ੀ ਨੂੰ ਜਪ ਰਿਹਾ ਹੈ, ਇਕੱਠੀ ਕਰ ਰਿਹਾ ਹੈ।
ਮਨ ਤੇ ਧੋਖਾ ਤਾਲ ਹੈ ਜਾ ਸਿਫਤ ਕਰੀ ਅਰਦਾਸ।
ਪਰ ਇਹ ਦਾਤ ਇਹ ਧੋਖਾ ਜਿਹੜਾ ਵਿਛੋੜਾ ਹੈ ਤਾਂ ਲੈਂਦਾ ਜੇ ਪਰਮਾਤਮਾ ਦੀ ਸਿਫਤ ਕੀਤੀ ਜਾਏ, ਅਰਦਾਸ ਕੀਤੀ ਜਾਏ, ਬੰਦਗੀ ਕੀਤੀ ਜਾਵੇ।
ਵਡਹੰਸ ਮਹੱਲਾ ਪਹਿਲਾ।
ਵਡਹੰਸ ਰਾਗ ਵਿਚ ਪਹਿਲੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਗੁਣਵੰਤੀ ਸਹੁਰਾਵਿਆ ਨਿਰਗੁਣ ਕੂਕੇ ਕਾਏ।
ਮਹਾਰਾਜ ਗਰੀਬ ਨਿਵਾਸ ਜੀ ਕਹਿੰਦੇ ਨੇ ਵੀ ਗੁਣਵੰਤੀ, ਗੁਣਵੰਤੀ ਦਾ ਮਤਲਬ ਕੀ ਹੈ, ਜਿਹਦੇ ਵਿਚ ਦਇਆ ਪਰਉਪਕਾਰ ਧਰਮ ਤੇ ਸੰਤੋਖ ਸਬਰ ਆਦਿਕ ਸਾਰੇ ਗੁਣ ਹਨ, ਉਨ੍ਹਾਂ ਨੇ ਸਹੁਰਾਵਿਆ ਮੈਨੇ ਭੋਗਿਆ ਹੈ, ਪਰਮਾਤਮਾ ਉਨ੍ਹਾਂ ਤੇ ਖੁਸ਼ ਹੋ ਗਿਆ। ਪਰ ਜਿਹੜੀ ਨਿਰਗੁਣ ਹੈ ਜਿਹਦੇ ਵਿਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਕੂਕੇ ਕਾਏ ਕਾਹਦੇ ਵਾਸਤੇ ਕੂਕਾ ਮਾਰਦੀ, ਕਿਉਂ ਮਾਰਦੀ, ਭਾਵ ਕੂਕਾ ਮਾਰਨੀਆਂ ਨੇ ਉਹਨੇ, क्योंकि ओदे विच गुण नहीं हन।
ये गुणवंती थीर है ता पी सहु रावण जाए।
जे ओ निर्गुण जिदे विच गुण नहीं, जे ओ गुण सिख लवे बाणी दे विचों, नाम दे विचों, सेवा दे विचों, ता ओ भी साध संगत जी थीर है दा मतलब ओ भी गुणवंती बन जाए। ते जदों ओदे विच गुण चंगा सुभाव पैदा हो जाएगा, ओ भी भोग सकेगी वाहगुरु सच्चे पातशाह नूं।
मेरा कंतर सानू की तन अवरा रावे जी रहाओ।
महाराज विश्राम दे के कहंदे ने जदों मेरा कंत समरथ है ते रसां दा घर है, रसालू है, ते फिर जिहड़ी धन है ओनू छड के होर किधर भटकदी फिरदी, भाव होर दर ते नहीं जाना चाहिदा ओनू। ओ इको थां ते की धन अवरा रावे जी, धन मैंने इस्त्री जीव जग्यासु जिहड़ा, अवरा मैंने होर दरां ते क्यों तू मंगदी फिरनी जदों तेरा कंत समरथ तेरे कोल है।
करनी कामन जेठी है जे मन धागा होए।
जे करनी दा कामन करे, टूणा करे, करनी उच्ची अमल जेड़ा प्रधान है सब तों, चंगे अमल करे, जे करनी उची होवे करैक्टर, जीवन उच्चा होवे, सिमरन सेवा होवे नाल, ते जे मन दा धागा जेड़ा शामल विच होवे ओदे करनी दे, मन भाव हजूरी विच रवे, मन
मानक मुल न पाईए लीजे चित परोए।
ए जेड़ा परमात्मा दे नाम दा मानक है, इनू किसे पैसिया नाल नहीं खरीदया जा सकदा, मुल नहीं पा सकीदा, बस एक चित दे विच परोली दा, जे गुरु कृपा करे चित लग जाए नाम विच।
राहो दसाई ना जुला आखा अमड़ियास।
कहन लगे मेरी ए हालात है कि राहो दसाई, राह ते मैं पुछनी आ गुरमुखा नू, गुरु नू राह ता पुछनी आ भी रब दा राह केड़ा है। ना जुला, जुला मैंने तुरना पर तुरदी एक कदम भी नहीं, बस पुछी जानी है, जिवे साडी आदत है पुछण दी, सिर्फ पुछदे रहना, पुछदे रहना, तुरना नहीं। आखा अंबड़ी आस, ते ए कहनी आ भी अपड़ी जावांगी, आपे गल्लां करी जांदियां बह के।
ऐसा नाल अकुआना क्यों थी वह करवास।
जदों तेरे नाल मेरी गलबात ही कोई नहीं, अकुआना मैंने ना बोलना, जदों मैं तेरे नाल बोलदी नहीं, तेरा नाम ही नहीं जपदी, फिर किवें तेरे घर विच वास हो सकदा मेरा वाहिगुरु।
नानक एकी बाहरा दूजा नाही कोए।
एक मन करना पैना, गरीब नवाज जी कहंदे दूजा कोई रस्ता नहीं एकी तो बारा, भाव एक मन सीधा रस्ते ते तुरना पैना, होर कोई रस्ता नहीं है।
ऐसा लगी जे रहै ती सहु रावे सोए।
जे ओ भी सह दे चरना विच लगी रवे, तुरी रवे उस एक राह ते दुबदा छड के, ता ओ भी सौ नू भरावेगी, भोग लवेगी।
वडहंस महला पहला घर दूजा।
पहले महले दे विच गुरु नानक देव जी दूजे घर विच शब्द उचारदे हन।
मोरी रुण चुन लाया भैणे सावन आया।
मोरी मैंने मोरा ने, सावन दा महीना आया, बदल बड़े चढ़े ने ते मोर बोलदे ने, मोरी रुण चुन लाया, उन्हां दी बड़ी सोहनी आवाज आउंदी, बड़ा सोहना मौसम बनिया, ठंडी हवा चलदी ते बदल काले चढ़े हुण ते मोर बोलदे हन, हे सखीए हे भैणे।
तेरे मुंद कटारे जे वड़ा तिन लोभी लोभ लुभाया।
तेरी याद बड़ी आउंदी ए क्योंकि मौसम नूं वेख के मन जिहड़ा खिड़दा है, तेरा तेरे मुंद कटारे जेवड़ा, तेरे इस नजारे नू वेख के, तेरे रंगा नू वेख के बदल चढ़िया, मोर बोल रहे ने, मौसम बड़ा सोहना, ते मुंद दा इस्त्री दा जग्यासु दा कटारे जेवड़ा, कटारा बन के चुभदा, मौसम ते बड़ा सोहना पर चुभदा कटार वांगू, तेन लोभी लोभ लुभाया, अंदर लोभ बनिया होया पति परमेश्वर नू मिलन दा, अंदर लोभ लुभाउंदी है जीव स्त्री।
तेरे दर्शन विटहो खनिए वन्या, तेरे नाम विटहो कुरबानो।
उस चढ़े हुए बदल दे मौसम दे विच कूक के कहंदी तेरे दर्शन तो विटो मैं खनिए, मैं शरीर दे टूटे करा दिया अपने दर्शन बख्श दे, तेरे नाम तो कुर्बान कर दिया अपनी जिंदगी।
तू ता मैं मान किया है तुद बिन केहा मेरा मानो।
जदो तू मेरा सजन है ता ही मैं तेरे ते मान किया, तू बगाना नहीं है, तू मेरा ही है, तेरे तो बिना ਹੋਰ ਕਿਹਦੇ ਤੇ ਮਾਣ ਕਰਾਂ, ਮੇਰਾ ਹੋਰ ਕੋਈ ਬਾਦਲੀ ਵਾਰਸ ਨਹੀਂ ਹੈ।
ਚੂੜਾ ਭੰਨ ਪਲੰਗ ਸਿਓ ਮੁੰਡੇ ਸਣ ਬਾਹੀ ਸਣ ਬਾਹਾ।
ਉਹ ਜਿਹੜੀ ਜਗਿਆਸੂ ਜੀਵ ਇਸਤਰੀ ਨਾ ਮਹਾਰਾਜ ਉਦਾਹਰਨ ਦਿੰਦੇ ਨੇ ਕਿ ਜਿਹੜੀ ਨਵ ਵਿਆਹੀ ਹੈ ਜਿਹਦਾ ਪਤੀ ਘਰ ਨਹੀਂ ਤੇ ਬੱਦਲ ਬੜਾ ਚੜਿਆ ਤੇ ਮੌਸਮ ਵੇਖ ਕੇ ਉਹਨੂੰ ਯਾਦ ਆ ਰਹੀ, ਇਸ ਤਰ੍ਹਾਂ ਗੁਰਮੁਖ ਹੈ ਵੀ ਗੁਰਮੁਖ ਮੌਸਮ ਵੇਖ ਰਿਹਾ ਪਰ ਸਾਰਾ ਕੁਝ ਕਰਦਾ ਪਰ ਪਰਮਾਤਮਾ ਦਾ ਮਿਲਾਪ ਨਹੀਂ ਤੇ ਸਾਰੇ ਸ਼ਿੰਗਾਰ ਵੀ ਕੀਤੇ ਹੋਏ ਨੇ ਸਰੀਰ ਦੇ ਉੱਤੇ ਸਾਰੇ ਕਕਾਰ ਸ਼ਿੰਗਾਰ ਕੀਤੇ ਨੇ, ਸਭ ਕੁਝ ਕੀਤਾ ਹੋਇਆ ਤੇ ਉਹ ਜਿਹੜੀ ਪਲੰਗ ਦੇ ਉੱਤੇ ਬੈਠੀ ਹੋਈ ਏ ਸੱਜ ਕੇ ਇਸਤਰੀ ਜਿਹੜੀ ਹੈ ਉਹ ਕਹਿੰਦੀ ਵੀ ਪਤੀ ਤਾਂ ਹੈ ਨੀ ਇੱਥੇ ਬੈਠਾ ਹੋਇਆ ਤੇ ਹੁਣ ਕੀ ਕਰਾਂ ਇਸ ਚੂੜੇ ਦਾ ਜਿਹੜਾ ਚੂੜਾ ਗਲ ਵਿਚ ਪਾਇਆ ਬਾਂਹ ਵਿਚ ਪਾਇਆ ਹੋਇਆ। ਕਹਿੰਦੇ ਮੇਰਾ ਜੀ ਕਰਦਾ ਇਸ ਚੂੜੇ ਨੂੰ ਭੰਨਦਿਆਂ ਪਲੰਗ ਸਿਓ ਮੈਨੇ ਪਲੰਗ ਨਾਲ ਬਾਂਹ ਮਾਰ ਕੇ ਤੋੜ ਕੇ ਪਰਾਂ ਵਗਾਵਾਂ ਇਹਨੂੰ ਇਸ ਚੂੜੇ ਦਾ। ਸਣ ਬਾਹੀ ਸਣ ਬਾਹਾ, ਸਣੇ ਬਾਹਾਂ ਦੇ ਵਿਚ ਜਿਹੜਾ ਪਾਇਆ ਤੇ ਮੰਜੀ ਦੀਆਂ ਬਾਹੀਆਂ ਦੇ ਉੱਤੇ ਮਾਰ ਕੇ ਭੰਨਦਿਆਂ, ਕਿਉਂ ਕੀਤੀ ਨਹੀਂ ਹੈ ਤੇ ਮੈਂ ਹੋਰ ਕਿਸੇ ਚੀਜ਼ ਦਾ ਕੀ ਕਰਨਾ। ਇਸ ਤਰ੍ਹਾਂ ਗੁਰਸਿੱਖ ਕਹਿੰਦਾ ਹੋਰ ਗੱਲਾਂ ਦਾ ਮੈਂ ਕੀ ਕਰਾਂ, ਹੋਰ ਵਡਿਆਈਆਂ ਬਹੁਤ ਨੇ, ਹੋਰ ਬਹੁਤ ਕੁਝ ਲੋਕ ਭਗਤ ਕਹਿੰਦੇ ਨੇ ਤੇ ਬੜਾ ਕੁਝ ਰਿਧੀਆਂ ਸਿੱਧੀਆਂ ਵੀ ਆ ਗਈਆਂ ਪਰ ਇਹਨਾਂ ਦਾ ਮੈਂ ਕੀ ਕਰਾਂ ਜਦੋਂ ਪਤੀ ਨਾਲ ਮਿਲਾਪ ਨਹੀਂ ਹੋਇਆ ਪਰਮੇਸ਼ਰ ਨਾਲ।
ਹੇ
ਮੁੰਡੇ ਹੇ ਇਸਤਰੀ ਇਹ ਜਗਿਆਸੂ ਤੂੰ ਬੜੇ ਬੇਸ ਕੀਤੇ ਨੇ, ਬੜਾ ਕੁਝ ਤੈਨੂੰ ਤੂੰ ਉਹਦੇ ਵਾਸਤੇ ਕੀਤਾ ਪਰ ਸੌ ਤਾਂ ਹੋਰਾਂ ਦੇ ਨਾਲ ਬੈਠਾ ਹੋਇਆ ਜਾ ਕੇ ਪਰਮਾਤਮਾ ਤੇ ਹੋਰ ਕਿਸੇ ਦੇ ਘਰ ਗਿਆ ਹੋਇਆ ਤੇ ਤੂੰ ਕੱਲੀ ਰਹਿ ਗਈ, ਕੀ ਹੈ ਜੀਵਨ ਤੇਰਾ।
ਨਾ ਮਨਿਆਰ ਨਾ ਚੂੜੀਆ ਨਾ ਸੇ ਵੰਗੜੀਆ।
ਨਾ ਇਹ ਮਨਿਆਰੀ ਤੋਂ ਖਰੀਦੀਆਂ ਹੋਈਆਂ ਸ਼ਿੰਗਾਰ ਦੀਆਂ ਚੀਜ਼ਾਂ ਕਿਸੇ ਕੰਮ ਦੀਆਂ ਨੇ ਤੇ ਨਾ ਚੂੜੀਆਂ ਤੇ ਨਾ ਵੰਗਾਂ ਕਿਸੇ ਕੰਮ ਦੀਆਂ ਨੇ ਪਤੀ ਤੋਂ ਬਿਨਾਂ। ਭਾਵ ਜਿਹਦੇ ਅੰਦਰ ਪ੍ਰੇਮ ਹੈ ਪਰਮਾਤਮਾ ਦਾ ਉਹ ਦੁਨੀਆਂ ਦੇ ਪਦਾਰਥ ਭਾਵੇਂ ਕਿੰਨੇ ਨੇ ਉਹਦੇ ਕੋਲ ਜਾਂ ਹੋਰ ਕੁਝ ਆ ਗਿਆ ਕਈ ਕੁਝ ਸ਼ਕਤੀਆਂ ਆਦਿਕ ਨੇ ਉਹ ਇਹਨਾਂ ਨੂੰ ਨਹੀਂ ਮੰਨਦਾ ਵੀ ਇਹਨਾਂ ਦੇ ਵਿਚ ਵੀ ਕੁਝ ਹੈ ਜਿੰਨਾ ਚਿਰ ਪਤੀ ਨਾਲ ਮਿਲਾਪ ਨਹੀਂ ਹੁੰਦਾ ਪਰਮੇਸ਼ਰ ਨਾਲ।
ਕੰਠ ਨਾ ਲੱਗੀ ਆ ਜਲਨ ਸੇ ਬਾਹੜੀ ਆ।
ਉਹਦੀ ਇਹ ਅਵਸਥਾ ਹੁੰਦੀ ਵੀ ਜਿਹੜੀਆਂ ਬਾਹਾਂ ਕੰਠ ਦੇ ਨਾਲ ਨਹੀਂ ਜੁੜੀਆਂ, ਜਿਹੜੀਆਂ ਬਾਹਾਂ ਪਤੀ ਦੇ ਗਲ ਵਿਚ ਨਹੀਂ ਪਈਆਂ ਉਹ ਸੜ ਜਾਣ, ਉਹਨਾਂ ਕਿਹੜੇ ਕੰਮ ਦੀਆਂ। ਉਹ ਜਗਿਆਸੂ ਕਾਹਦਾ ਜਿਹੜਾ ਆਪਣੇ ਪਤੀ ਨੂੰ ਨਹੀਂ ਮਿਲਿਆ, ਸ਼ਬਦ ਨਾਲ ਸਾਂਝ ਨਹੀਂ ਬਣੀ ਸੁਰਤ ਦੀ।
ਸਭ ਸਹੀ ਆ ਸਹੁ ਰਾਵਣ ਗਈ ਦਾਦੀ ਕੈ ਦਰਜਾਵਾ।
ਜਦੋਂ ਵੇਖਦੀ ਤੇ ਉਹ ਕਹਿੰਦੀ ਸਭ ਸਹੀ ਆ, ਸਾਰੇ ਗੁਰਮੁਖ ਤੇ ਸੌ ਨੂੰ ਰਾਵਣ ਗਈਆਂ, ਭਾਵ ਨਾਮ ਨਾਲ ਜੁੜੇ ਹੋਏ ਨੇ, ਭੋਗ ਰਹੇ ਨੇ, ਪਰਮੇਸ਼ਰ ਨਾਲ ਮਿਲਾਪ ਕਰ ਰਹੇ ਨੇ, ਮੇਰੇ ਵਿਚ ਔਗਣ ਨੇ। ਹਉ ਦਾਦੀ ਮੈਨੇ ਸੜੀ ਹੋਈ, ਮੈਂ ਅੰਦਰੋਂ ਸੜੀ ਬਲੀ ਹੋਈਆਂ ਵਿਛੋੜੇ ਕਰਕੇ ਕੈ ਦਰ ਜਾਵਾਂ, ਕਿਹੜੇ ਦਰ ਤੇ ਜਾਵਾਂ, ਹੋਰ ਕੋਈ ਦਰ ਹੀ ਨਹੀਂ ਤੇਰੇ ਤੋਂ ਬਿਨਾ।
ਅੰਮਾ ਲਈ ਹੋ ਖਰੀ ਸੁਚੱਜੀ ਤੈਸਾ ਏਕ ਨਾ ਪਾਵਾ।
ਹੇ ਅੰਮਾ ਹੇ ਮਾਂ, ਮੈਂ ਵੈਸੇ ਤਾਂ ਲੋਕਾਂ ਦੀ ਨਜ਼ਰ ਵਿਚ ਤਾਂ ਬੜੀ ਸੁਚੱਜੀ ਆ। ਲੋਕ ਤੇ ਕਹਿੰਦੇ ਨੇ ਵੀ ਭਗਤ ਬੜਾ ਵੱਡਾ, ਗੁਰਮੁਖ ਬੜਾ ਵੱਡਾ, ਸੰਤ ਬੜਾ ਵੱਡਾ, ਪਰ ਮੇਰਾ ਮਿਲਾਪ ਹੀ ਕੋਈ ਨਹੀਂ ਹੋਇਆ। ਅਮਾਲੀ ਹੋ ਖਰੀ ਸੁਚੱਜੀ, ਬੜੀ ਸਿਆਣੀ ਆ ਲੋਕਾਂ ਦੀ ਨਜ਼ਰ ਵਿਚ, ਪਰ ਤੈਸਾ ਏਕ ਨਾ ਪਾਵਾ। ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਤੈਨੂੰ ਤਾਂ ਨਹੀਂ ਮੈਂ ਚੰਗਾ ਲੱਗਦਾ, ਤਾਂ ਹੀ ਤਾਂ ਤੂੰ ਮੈਨੂੰ ਮਿਲਦਾ ਨੀ, ਜੇ ਪਾਉਂਦਾ ਨੀ, ਜੇ ਪਾਉਂਦਾ ਤੇ ਮਿਲ ਪੈਂਦਾ ਜਰੂਰ।
ਮਾਠ ਗੁਡਾਈ ਪੱਟੀਆ ਭਰੀਏ ਮਾਂਗ ਸਿੰਧੂਰੇ।
ਬੜੇ ਸ਼ਿੰਗਾਰ ਕੀਤੇ ਨੇ ਮਾਠ ਗੁਡਾਈਆਂ ਪੱਟੀਆਂ, ਉਹ ਜਿਹੜੀਆਂ ਮੇਢੀਆਂ ਜੀਆਂ ਕਰਦੀਆਂ ਬੀਬੀਆਂ ਸਿਰ ਦੇ ਵਿਚ ਵਿਆਹ ਤੋਂ ਪਹਿਲਾਂ, ਤੇ ਫਿਰ ਭਰੀਏ ਮਾਂਗ ਵਿਚ ਮਾਂਗ ਜਿਹੜੀ ਕੇਸ ਪਾਸੇ ਕਰਕੇ ਵਿਚ ਖਾਲੀ ਥਾਂ ਦੇ ਵਿਚ ਲਾਲ ਰੰਗ ਦਾ ਸੰਧੂਰ ਭਰਿਆ ਹੈ।
ਅੱਗੇ ਗਈ ਨਾ ਮੰਨਿਆ ਮਰੋ ਵਿਸੂਰ ਵਿਸੂਰੇ।
ਭਾਵ ਸ਼ਿੰਗਾਰ ਤਾਂ ਬੜੇ ਕੀਤੇ ਸਨ ਪਰ ਅੱਗੇ ਪ੍ਰਵਾਨ ਨਹੀਂ ਹੋਏ, ਕਿਉਂਕਿ ਬਾਹਰੋਂ ਸ਼ਿੰਗਾਰ ਆਏ ਸਨ, ਅੰਦਰ ਗੁਣਾਂ ਦਾ ਸ਼ਿੰਗਾਰ ਨਹੀਂ ਸੀ ਬਣਿਆ, ਬੰਦਗੀ ਨਹੀਂ ਸੀ ਕੀਤੀ ਅਜੇ। ਤੇ ਅੱਗੇ ਗਈ ਨਾ ਮੰਨਿਆ, ਅੱਗੇ ਜਾ ਕੇ ਉਹ ਮੰਨੀਆਂ ਨੇ ਗਈਆਂ, ਭਾਵੇਂ ਬੜੀਆਂ ਉਹਨਾਂ ਨੇ ਮਾਠ ਗੁਦਾਈਆਂ ਪੱਟੀਆਂ ਕੀਤੀਆਂ ਹੋਏ, ਸੰਧੂਰ ਪਾਇਆ ਤੇ ਬਿੰਦੀਆਂ ਆਦਿਕ ਲਾਈਆਂ ਸਨ। ਕਹਿੰਦੇ ਮਰੋ ਵਿਸੂਰ ਵਿਸੂਰੇ, ਹੁਣ ਝੋਰੇ ਤੋਂ ਬਿਨਾਂ ਪੱਲੇ ਕੁਝ ਨਹੀਂ, ਕਿਉਂਕਿ ਅੰਦਰ ਜੀਵਨ ਉੱਚਾ ਨਹੀਂ ਹੈ, ਬਾਹਰੋਂ ਕੱਲੇ ਸ਼ਿੰਗਾਰ ਕੀਤੇ ਹਨ।
ਮੈਂ ਰੋਵੰਦੀ ਸਭ ਜਗ ਰੁਨਾ ਰੁਨੜੇ ਵਨੋ ਪੰਖੇ ਰੋ।
ਪਰ ਹੇ ਵਾਹਿਗੁਰੂ ਤੇਰੇ ਪਿਆਰ ਦੇ ਵਿਚ, ਹੇ ਪਤੀ ਤੇਰੇ ਪਿਆਰ ਵਿਚ ਮੈਂ ਇੰਨੀ ਅੰਦਰੋਂ ਤਿੱਖੀ ਆਵਾਜ਼ ਵਿਚ ਰੋਈ ਆ, ਇੰਨੀ ਤਿੱਖੀ ਆਵਾਜ਼ ਵਿਚ ਰੋਈ ਆ ਕਿ ਸਾਰਾ ਸੰਸਾਰ ਹੀ ਮੈਂ ਰੋਣ ਲਾ ਦਿੱਤਾ ਇੰਨੀ ਤੇਜ਼ ਆਵਾਜ਼ ਦੇ ਵਿਚ, ਤੇ ਸਾਰੇ ਜਿਹੜੇ ਵਣ ਨੇ ਰੁੱਖ ਨੇ ਤੇ ਪੰਖੇਰੂ ਪੰਛੀ ਨੇ ਮੇਰੀ ਆਵਾਜ਼ ਨੂੰ ਸੁਣ ਕੇ ਉਹਨਾਂ ਦੀ ਅੱਖਾਂ ਵਿਚ ਵੀ ਪਾਣੀ ਆ ਗਿਆ।
ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨਹੋ ਬਿਰਹੋ ਵਿਛੋੜੀ।
ਅਸਲ ਵਿਚ ਇਸ ਪੰਕਤੀ ਵਿਚ ਸਾਰਾ ਤੱਤ ਕੱਢ ਦਿੱਤਾ ਮਹਾਰਾਜ ਨੇ। ਕਹਿਣ ਲੱਗੇ ਗੱਲ ਇਹ ਹੈ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਮੇਰਾ ਦਿਮਾਗ ਤਾਂ ਤੈਨੂੰ ਰੋ ਰਿਹਾ, ਮੇਰਾ ਦਿਮਾਗ ਤਾਂ ਤੈਨੂੰ ਮਿਲਣਾ ਚਾਹੁੰਦਾ, ਪਰ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਹੜਾ ਮੇਰਾ ਹਿਰਦਾ ਹੈ ਨਾ ਅੰਦਰ ਡੂੰਘਾਈ ਦੇ ਵਿਚ, ਜਿਹੜੇ ਪੁਰਾਣੇ ਕਰਮਾਂ ਦਾ ਇਕੱਠ ਹੈ, ਉਹ ਨਹੀਂ ਤੈਨੂੰ ਮਿਲਣਾ ਚਾਹੁੰਦਾ, ਉਹ ਨਹੀਂ ਰੋਇਆ ਅਜੇ। ਜਦੋਂ ਹਿਰਦਾ ਰੋਏਗਾ, ਤੂੰ ਤੇ ਕੋਲ ਖੜਾ, ਤੂੰ ਤੇ ਉਡੀਕਦਾ ਵੀ ਅੰਦਰੋਂ ਰੋਵੇ, ਨੀਅਤ ਵਿਚੋਂ ਰੋਵੇ, ਸਾਰਾ ਕੁਝ ਰੋ ਪਿਆ ਪਰ ਮੇਰੀ ਨੀਅਤ ਨਹੀਂ ਰੋਈ ਤੈਨੂੰ ਮਿਲਣ ਵਾਸਤੇ। ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨਹੋ ਪਿਰੋਂ ਵਿਛੋੜੀ, ਜਿਹਦੇ ਕਰਕੇ ਮੇਰਾ ਪਤੀ ਪਰਮੇਸ਼ਰ ਤੋਂ ਵਿਛੋੜਾ ਹੈ, ਕਿਉਂਕਿ ਜਿੰਨਾ ਚਿਰ ਨੀਅਤ ਕਰਕੇ ਸ਼ੁੱਧ ਨਹੀਂ ਹੁੰਦਾ ਮਨੁੱਖ, ਉਨਾ ਚਿਰ ਵਿਛੋੜਾ ਨਹੀਂ ਖਤਮ ਹੁੰਦਾ, ਮਿਲਾਪ ਨਹੀਂ ਹੁੰਦਾ।
ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ।
ਇਹ ਗੱਲਾਂ ਕਰਦਾ ਕਰਦਾ ਗੁਰਮੁਖ ਸੌ ਗਿਆ, ਸੌ ਗਈ ਜੀਵ ਇਸਤਰੀ ਜਿਹੜੀ ਹੈ, ਤੇ ਸੁਪਨਾ ਆ ਗਿਆ, ਕਿਉਂਕਿ ਦਿਮਾਗ ਦੇ ਵੀ ਸੋਚਿਆ ਨਾ, ਤੇ ਸੁਪਨੇ ਤੇ ਆ ਹੀ ਜਾਂਦੇ ਨੇ ਦਿਮਾਗ ਦੇ ਦੁਆਰਾ, ਸੁਪਨੇ ਆ ਗਿਆ, ਪਰ ਅੰਦਰ ਅਜੇ ਗੱਲ ਬਣੀ ਨਹੀਂ ਸੀ, ਮੈਲ ਹੈ ਸੀ ਪੁਰਾਣੇ ਜਨਮਾਂ ਦੀ ਪਈ ਹੋਈ, ਤੇ ਸੁਪਨੇ ਵਿਚ ਅਕਾਲ ਪੁਰਖ ਜੀ ਆ ਗਏ। ਇਹ ਸੁਪਨਿਆਂ ਦੀ ਵੀ ਇਕ ਦੁਨੀਆ, ਜਿਹੜੇ ਪਿਆਰ ਵਿਚ ਭੇਜੇ ਨੇ ਉਨ੍ਹਾਂ ਨੇ ਸੁਪਨਿਆਂ ਦਾ ਜ਼ਿਕਰ ਕੀਤਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਸ ਅਵਸਥਾ ਦਾ ਜ਼ਿਕਰ ਕਰਦੇ ਨੇ, ਉਹ ਕਹਿੰਦੇ ਸੁਪਨੇ ਵਿਚ ਤੁਸੀਂ ਮਿਲੇ ਸਾਨੂੰ, ਅਸਾਂ ਧਾ ਗਲ ਬੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ, ਫਿਰ ਲੜ ਫੜਨੇ ਨੂੰ ਉੱਠ ਦੌੜੇ, ਪਰ ਲਾੜੇ ਉਹ ਬਿਜਲੀ ਲਹਿਰਾਂ, ਉੱਡਦਾ ਜਾਂਦਾ ਪਰ ਉਹ ਸਾਨੂੰ ਛੂ ਆਪਣੀ ਗਿਆ ਲਾਈ, ਮਿੱਟੀ ਚਮਕ ਪਈ ਏ ਮੋਈ, ਤੇ ਤੁਸੀਂ ਲੂਆਂ ਵਿਚ ਲਿਸ਼ਕੇ, ਹੁਣ ਚਕਾ ਚੂੰਦ ਹੈ ਚਾਈ। ਉਹ ਸੁਪਨਿਆਂ ਦੀ ਦੁਨੀਆ, ਕਹਿੰਦੇ ਸੁਪਨੇ ਵਿਚ ਤੂੰ ਆਇਆ ਸੈ, ਪੀ ਗਿਆ ਤੇ ਉਹ ਵੀ ਚਲਾ ਗਿਆ ਜਦੋਂ ਜਾਗ ਆ ਗਈ, ਕਿਉਂਕਿ ਉਹ ਸੁਪਨਾ ਸੀ ਦਿਮਾਗ ਦਾ। ਮੈਂ ਜਲ ਭਰਿਆ ਰੋਏ ਤੇ ਅੱਖਾਂ ਵਿਚੋਂ ਪਾਣੀ ਬਹੁਤ ਵਹਿਆ ਤੇ ਬਹੁਤ ਰੋਇਆ ਉਸ ਸੁਪਨੇ ਦੇ ਟੁੱਟਣ ਤੋਂ ਬਾਅਦ।
ਆਏ ਨਾ ਸਕਾ ਤੁਝ ਕਨ ਪਿਆਰੇ, ਭੇਜ ਨਾ ਸਕਾ ਕੋਏ।
ਹੇ ਪਿਆਰੇ ਵਾਹਿਗੁਰੂ, ਤੇਰੇ ਤੱਕ ਮੈਂ ਆਪ ਤੇ ਆ ਨਹੀਂ ਸਕਦਾ, ਤੂੰ ਬਹੁਤ ਉੱਚਾ ਹੈ, ਤੂੰ ਬੜਾ ਮਹਾਨ ਹੈ, ਮੇਰੇ ਤੋਂ ਪਹੁੰਚਿਆ ਨਹੀਂ ਜਾਂਦਾ, ਤੇ ਨਾ ਕਿਸੇ ਦੇ ਰਾਹੀਂ ਸੁਨੇਹਾ ਭੇਜ ਸਕਣਾ, ਭੇਜ ਨਾ ਸਕਾਂ ਕੋਈ, ਕਿਸੇ ਦੇ ਰਾਹੀਂ ਸੁਨੇਹਾ ਵੀ ਨਹੀਂ ਭੇਜ ਸਕਦਾ।
ਉਸ ਭਾਗੀ ਨੀ ਡੜੀਏ ਮਤ ਸਹੋ ਦੇਖਾ ਸੋਏ।
ਫਿਰ ਇੱਕੋ ਹੀ ਗੱਲ ਸੋਚੀ, ਕਹਿੰਦੇ ਨੀਂਦ ਹੀ ਆ ਜਾਏ ਤੇ ਨੀਂਦ ਦੇ ਵਿਚ ਸੁਪਨਾ ਹੀ ਆ ਜਾਏ, ਸ਼ਾਇਦ ਫਿਰ ਸੁਪਨਾ ਆ ਜਾਏ, ਉਹਦੇ ਵਿਚ ਹੀ ਸੌ ਨੂੰ ਵੇਖ ਲਵਾਂ ਪਤੀ ਨੂੰ।
ਐ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੈ।
ਕਿੰਨਾ ਵਿਰਾਗ ਦਾ ਸ਼ਬਦ ਹੈ ਜਿਹਦੇ ਵਿਚ ਫਿਰ ਮਹਾਰਾਜ ਕਹਿੰਦੇ ਹਾਰ ਹਟ ਕੇ ਉਹ ਜਿਹੜੀ ਜਗਿਆਸੂ ਹੈ ਨਾ, ਇਹ ਰਾਹ ਹੈ ਪਰਮਾਤਮਾ ਦਾ। ਕਹਿੰਦੇ ਫਿਰ ਉਹ ਲੱਭਣ ਲੱਗ ਪਏ ਵੀ ਕੋਈ ਸਾਹਿਬ ਦੀ ਬਾਤ ਕਹਿਣ ਵਾਲਾ ਹੈ, ਕੋਈ ਅਕਾਲ ਪੁਰਖ ਦੀ ਗੱਲ ਕਰਨ ਵਾਲਾ ਹੈ, ਇਹ ਹੈ ਗੁਰਸਿੱਖਾਂ ਦੀ ਭਾਲ, ਗੁਰਸਿੱਖਾਂ ਦੀ ਸੰਗਤ ਕਰਨੀ। ਤੈ ਸਾਹਿਬ ਕੀ ਬਾਤ ਜੇ ਆਖੇ, ਉਸ ਸਾਹਿਬ ਵਾਹਿਗੁਰੂ ਦੀ ਜਿਹੜਾ ਗੱਲ ਕਰੇ, ਕਹੋ ਨਾਨਕ ਕਿਆ ਦੀਜੈ, ਉਹਦੇ ਅੱਗੇ ਕੀ ਭੇਟਾ ਕਰੀਏ।
ਇਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ।
ਕਹਿਣ ਲੱਗੇ ਬਾਕੀ ਗੱਲਾਂ ਤੇ ਛੋਟੀਆਂ ਰਹਿ ਗਈਆਂ, ਮੇਰਾ ਜੀ ਕਰਦਾ ਆਪਣਾ ਸੀਸ ਸਿਰ ਵੱਢ ਕੇ ਉਹਨੂੰ ਭੇਟ ਕਰਦਿਆਂ ਰੱਖਦਿਆਂ, ਸੀਸ ਵੱਡੇ ਕਰ ਬੈਸਣ ਦੀਜਾ, ਬਹਿਣ ਵਾਸਤੇ ਦੇ ਦਿਆਂ ਵੀ ਜਿਵੇਂ ਮੰਜੀ ਤੇ ਮੰਜੀ ਦੇਈਦੀ, ਮੂੜਾ ਦੇਈਦਾ, ਬੈਸਣ ਬਿਨ ਸਿਰ ਸੇਵ ਕਰੀਜਾ, ਤੇ ਬਿਨਾਂ ਸਿਰ ਤੋਂ ਬਿਨਾਂ ਉਹਦੀ ਸੇਵਾ ਕਰਾਂ, ਜਿਵੇਂ ਬਾਬਾ ਦੀਪ ਸਿੰਘ ਹੋਰਾਂ ਨੇ ਸੀਸ ਵੱਢਣ ਤੋਂ ਬਾਅਦ ਵੀ ਸੇਵਾ ਕੀਤੀ ਗੁਰੂ ਰਾਮਦਾਸ ਜੀ ਦੇ ਦਰ ਦੀ। ਭਾਵ ਇਹ ਹੈ ਮਨ ਦੇਣ ਤੋਂ ਬਾਅਦ ਵੀ ਸੇਵਾ ਕਰਾਂ, ਇਹ ਵੀ ਭਾਵ ਹੈ, ਤੇ ਫਿਜੀਕਲ ਵੀ ਸਿਰ ਦਿੱਤਾ ਗੁਰਸਿੱਖਾਂ ਨੇ।
ਜਿਉ ਨਾ ਮਰੀਜੈ ਜੀੜਾ ਨਾ ਦੀਜੈ, ਜਸ ਹੋ ਪਿਆ ਵਿਡਾਣਾ।
ਕਹਿਣ ਲੱਗੇ ਮੇਰੇ ਮਨਾ, ਜਦੋਂ ਸੌ ਵਿਡਾਣਾ ਹੋ ਗਿਆ, ਹੈਰਾਨੀ ਜਾਇਕ ਦੂਜਿਆਂ ਦੇ ਘਰ ਚਲਾ ਜਾਂਦਾ ਤੈਨੂੰ ਛੱਡ ਕੇ, ਹੈਰਾਨੀ ਦੀ ਗੱਲ ਹੈ, ਤੇ ਕਿਉਂ ਨਹੀਂ ਤੂੰ ਮਰਦਾ, ਕਿਉਂ ਨਹੀਂ ਵਿਕਾਰਾਂ ਨੂੰ ਛੱਡਦਾ। ਤੇ ਕਿਉਂ ਨੀ ਜਿਹੜਾ ਆਪਣਾ ਦਿੰਦਾ ਭਾਵ ਜਿੰਦ ਦੇ ਦੇ ਮਨ ਸੌਂਪ ਦੇ ਪੂਰੇ ਸਤਿਗੁਰੂ ਨੂੰ।
ਵਡਹੰਸ ਮਹੱਲਾ ਤੀਜਾ।
ਤੀਜੇ ਪਾਤਸ਼ਾਹ ਜੀ ਵਡਹੰਸ ਰਾਗ ਵਿਚ ਫਰਮਾਉਂਦੇ ਹਨ, ਪਹਿਲੇ ਘਰ ਵਿਚ ਕਿਰਪਾ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਅਕਾਲ ਪੁਰਖ ਇੱਕ ਹੈ ਔਰ ਸਰਵ ਵਿਆਪਕ ਹੈ, ਪੂਰੇ ਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ।
ਜਿੰਨਾ ਚਿਰ ਮਨ ਦੇ ਵਿਚ ਮੈਲ ਹੈ ਓਨਾ ਚਿਰ ਸਾਰਾ ਕੁਝ ਹੀ ਬਾਹਰ ਮੈਲਾ ਹੈ। ਮਨ ਮੈਲਾ ਹੈ ਤੇ ਅੱਖਾਂ ਵੀ ਮੈਲੀਆਂ ਨੇ, ਮਨ ਮੈਲਾ ਹੈ ਤੇ ਕੰਨ ਵੀ ਮੈਲੇ ਨੇ, ਮਨ ਮੈਲਾ ਤੇ ਹੱਥ ਪੈਰ ਵੀ ਕੰਮ ਜਿਹੜੇ ਠੀਕ ਨਹੀਂ ਕਰਨਗੇ, ਤੇ ਕੱਲਾ ਸਰੀਰ ਨੂੰ ਧੋਣ ਦੇ ਨਾਲ ਮਨ ਨਹੀਂ ਹੱਛਾ ਹੁੰਦਾ। ਉਹ ਤਾਂ ਕੇਵਲ ਸਾਧਨ ਹੈ ਵੀ ਸ਼ੁੱਧਤਾ ਦੇ ਨਾਲ ਸਿਮਰਨ ਕੀਤਾ ਜਾਏ, ਪਰ ਜਿੰਨਾ ਚਿਰ ਮਨ ਵਿਚੋਂ ਮੈਲ ਨਹੀਂ ਜਾਂਦੀ ਵਿਕਾਰਾਂ ਦੀ।
ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ।
ਇਹ ਜਿਹੜਾ ਸੰਸਾਰ ਹੈ ਭਰਮ ਵਿਚ ਪਿਆ ਹੋਇਆ ਭੁੱਲ ਗਿਆ ਅਕਾਲ ਪੁਰਖ ਵਾਹਿਗੁਰੂ ਨੂੰ, ਕੋਈ ਬਿਰਲਾ ਹੀ ਬੁਝਦਾ ਇਸ ਗੱਲ ਨੂੰ ਕਿ ਭੁੱਲ ਚੁੱਕਾ ਨਹੀਂ, ਤੇ ਕਹਿੰਦੇ ਬਸ ਚੜ੍ਹਦੀ ਕਲਾ ਚਿੱਟੇ ਕੱਪੜੇ ਤੇ ਚੰਗੇ ਪ੍ਰਸ਼ਾਦੇ ਵਧੀਆ ਚੱਲਦਾ ਹੈ।
ਜਪ ਮਨ ਮੇਰੇ ਤੂੰ ਏਕੋ ਨਾਮ।
ਇਸ ਕਰਕੇ ਇਹ ਮੇਰੇ ਮਨ ਸਮਾਂ ਗੁਜਰਦਾ ਜਾ ਰਿਹਾ, ਤੂੰ ਇੱਕ ਨਾਮ ਨੂੰ ਜਪਿਆ ਕਰ।
ਸਤਿਗੁਰ ਦੀਆ ਮੋਕਾ ਇਹੋ ਨਿਧਾਨ।
ਗੁਰੂ ਗਰੀਬ ਨਵਾਜ ਜੀ ਕਹਿੰਦੇ ਨੇ ਵਿਸ਼ਰਾਮ ਦੇ ਕੇ, ਕਹਿੰਦੇ ਪੂਰੇ ਸਤਿਗੁਰੂ ਨੇ ਇਹ ਖਜ਼ਾਨਾ ਸਾਨੂੰ ਸੌਂਪਿਆ ਤੇ ਤੂੰ ਵੀ ਨਾਮ ਜਪਿਆ ਕਰ।
ਆਸਨ ਜੇ ਸਿੱਖ ਹੈ ਇੰਦਰੀ ਵਸ ਕਰ ਕਮਾਏ।
ਮਹਾਰਾਜ ਨੇ ਇੱਥੇ ਸਪਸ਼ਟ ਕਰ ਦਿੱਤਾ ਵੀ ਗੁਰਮਤ ਕੀ ਏ ਤੇ ਯੋਗ ਮਤ ਕੀ ਏ। ਕਹਿੰਦੇ ਨੇ ਕਈ ਲੋਕ ਸਿੱਧਾਂ ਦੇ ਆਸਨ ਸਿੱਖਣ ਲੱਗ ਪੈਂਦੇ ਨੇ, ਇਸ ਤਰ੍ਹਾਂ ਚੜਾ ਕੇ ਰੀੜ ਦੀ ਹੱਡੀ ਦੇ ਵਿਚੋਂ ਸ਼ਕਤੀ ਦੇ ਉੱਤੇ ਲੈ ਜਾਣੀ ਖਿੱਚ ਕੇ, ਆ ਕਰਨਾ ਉਹ ਕਰਨਾ ਤੇ ਆ ਫਲਾਣਾ ਟਿੰਗੜਾ, ਬਹੁਤ ਕੁਝ ਸਾਡੇ ਵਿਚ ਵੀ ਚੱਲਦਾ। ਸਾਡੇ ਨਾਮ ਜਪਣ ਵਾਲਿਆਂ ਦੇ ਵਿਚ 50% ਤੋਂ ਜ਼ਿਆਦਾ ਯੋਗ ਮਤ ਜਿਹੜਾ ਦਖਲ ਅੰਦਾਜ਼ੀ ਕਰ ਗਿਆ। ਜਿਹੜੇ ਕਰਦੇ ਸਰੀਰਾਂ ਦੇ ਵਿਚੋਂ ਸਰੀਰ ਕੱਢ ਦਿਆਂਗੇ, ਬਾਹਰ ਕੱਢ ਲੈਂਦੇ ਹਾਂ ਜੀ, ਸਮਾਧੀ ਲੱਗੀ ਰਹਿੰਦੀ ਇੰਨੇ ਇੰਨੇ ਘੰਟੇ। ਮਾੜਾ ਨਹੀਂ ਸਮਾਧੀ ਲੱਗਣੀ, ਚੰਗਾ ਇਹ ਚੌਂਕੜਾ ਲੱਗੇ, ਨਾਮ ਦੇ ਵਿਚ ਧਿਆਨ ਲੱਗੇ, ਸ਼ਬਦ ਸੁਰਤੀ ਲੱਗੇ ਸ਼ਬਦ ਦੇ ਵਿਚ, ਤੇ ਜਿੱਦਣ ਕੋਈ ਸਮਾਂ ਆਉਂਦਾ ਗੁਰੂ ਦੀ ਕਿਰਪਾ ਦੇ ਨਾਲ ਸੂਖਮ ਸਰੀਰ ਆਪਣੇ ਆਪ ਅਸਥੂਲ ਦੇ ਵਿਚੋਂ ਅਲੱਗ ਹੋ ਜਾਂਦਾ, ਇਹ ਵੀ ਅਵਸਥਾ ਹੈ। ਪਰ ਇਹ ਮਿਥ ਕੇ ਜ਼ੋਰ ਲਾਉਣਾ, ਸਾਧ ਸੰਗਤ ਜੀ ਇਸ ਪੰਕਤੀ ਨੂੰ ਧਿਆਨ ਨਾਲ ਪੜੋ, ਗੁਰੂ ਗਰੀਬ ਨਿਵਾਸ ਜੀ 558 ਅੰਗ ਤੇ ਹੈ, ਕਹਿੰਦੇ ਜੇ ਕੋਈ ਬੰਦਾ ਸਿੱਧਾਂ ਕੇ ਆਸਨ ਜੇ ਸਿੱਖ ਹੈ, ਜੇ ਸਿੱਧਾਂ ਦੇ 84 ਆਸਨ ਵੀ ਸਿੱਖ ਲਵੇ, ਔਰ ਇੰਦਰੀ ਵਸ ਕਰ ਕਮਾਏ, ਇੰਦਰੀ ਜਿਹੜੀ ਏ ਕਾਮ ਦੀ ਯਾਨੀ ਕਿ ਗ੍ਰਿਸਤ ਤਿਆਗ ਦੇਵੇ, ਵਸ ਕਰਕੇ ਕਮਾਏ, ਭਾਵ ਇਹ ਸਮਾਧੀਆਂ ਲਾਏ, ਇੱਥੇ ਇਹ ਭਾਵ ਨਹੀਂ ਕਿ ਕਾਮੀ ਹੋ ਜਾਏ ਤੇ ਖੁੱਲਾ ਕਾਮੀ ਰਵੇ, ਨਹੀਂ, ਭਾਵ ਸਮਝੀ ਦਾ ਹੁੰਦਾ ਬਾਣੀ ਦਾ, ਭਾਵ ਕੱਲਾ ਇਹ ਕਰਨ ਨਾਲ ਨਹੀਂ ਹੁੰਦਾ, ਨਹੀਂ ਤੇ ਇੰਦਰੀ ਨੂੰ ਵਸ ਵਿਚ ਕਰਨ ਦਾ ਉਪਦੇਸ਼ ਕਈ ਥਾਂ ਤੇ ਬਾਣੀ ਵਿਚ ਆਇਆ, ਇੰਦਰੀਆਂ ਵਸ ਕਰਨ ਦਾ, ਮਨ ਨੂੰ ਵਸ ਕਰਨ ਦਾ। ਤਾਂ ਇਹ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਉਪਦੇਸ਼ ਹੈ ਮਹਾਰਾਜ ਦਿੰਦੇ ਹਨ।
ਮਨ ਕੀ ਮੈਲ ਨਾ ਉਤਰੇ ਹਉਮੈ ਮੈਲ ਨਾ ਜਾਏ।
ਜੇ ਕੋਈ ਬੰਦਾ ਸਿੱਧਾਂ ਦੇ ਆਸਣ ਸਿੱਖ ਕੇ ਅਸਥੂਲ ਸਰੀਰ ਦੇ ਵਿਚੋਂ ਸੂਖਸ਼ਮ ਬਾਹਰ ਕੱਢ ਵੀ ਲਵੇ ਤੇ ਹੋਰ ਬੜੀਆਂ ਰਿਧੀਆਂ ਸਿੱਧੀਆਂ ਇਥੋਂ ਦੂਰੋਂ ਦੂਰੋਂ ਗੱਲਾਂ ਵੀ ਸੁਣਦਾ ਵੀ ਉਥੇ ਕੀ ਹੋ ਰਿਹਾ, ਤੇ ਉਥੇ ਜਾ ਪਹੁੰਚੇ ਸੂਖਮ ਸਰੀਰ ਦੇ ਨਾਲ ਤੇ ਬੜੀਆਂ ਕਰਾਮਾਤਾਂ ਵਿਖਾਏ, ਸੱਚੇ ਪਾਤਸ਼ਾਹ ਕਹਿੰਦੇ ਜ਼ਰੂਰੀ ਨਹੀਂ ਇਸ ਬੰਦੇ ਦੀ ਮੈਲ ਉਤਰ ਗਈ ਮਨ ਦੀ। ਮਨ ਕੀ ਮੈਲ ਨਾ ਉਤਰੈ, ਜਿਹੜੀ ਅੰਦਰ ਹਉਮੈ ਦੀ ਮੈਲ ਹੈ ਉਹ ਨਹੀਂ ਜਾ ਸਕਦੀ ਸੱਚੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾ।
ਇਸ ਮਨ ਕੋ ਹੋਰ ਸੰਜਮ ਕੋ ਨਾਹੀ ਬਿਨ ਸਤਿਗੁਰ ਕੀ ਸਰਣਾਏ।
ਇਸ ਮਨ ਨੂੰ ਹੋਰ ਕੋਈ ਸੰਜਮ ਕੋਈ ਤਰੀਕਾ ਨਹੀਂ, ਬਿਨਾ ਪੂਰੇ ਗੁਰੂ ਦੀ ਸ਼ਰਨ ਵਿਚ ਪੈਣ ਤੋਂ ਬਿਨਾ ਸਵਾਲ ਹੱਲ ਨਹੀਂ ਹੁੰਦਾ।
ਸਤਿਗੁਰ ਮਿਲਿਆ ਉਲਟੀ ਪਈ ਕਹਿਣਾ ਕਿਛੂ ਨਾ ਜਾਏ।
ਸਤਿਗੁਰੂ ਨੂੰ ਮਿਲਦਿਆਂ ਸਾਰ ਸ਼ਬਦ ਵਿਚ ਸੁਰਤੀ ਜੋੜਦਿਆਂ ਸਾਰ ਸੁਰਤੀ ਪਲਟ ਜਾਂਦੀ, ਉਲਟੀ ਹੋ ਜਾਂਦੀ, ਜਿਹੜੀ ਸਰੀਰ ਵੱਲ ਸੰਸਾਰ ਵੱਲ ਫਸੀ ਹੋਈ ਸੀ ਪਲਟ ਕੇ ਨਾਮ ਵੱਲ ਆ ਜਾਂਦੀ ਏ, ਤੇ ਉਹਦੇ ਵਿਚੋਂ ਕਿੰਨਾ ਆਨੰਦ ਆਉਂਦਾ ਉਹਨੂੰ ਫਿਰ ਕਿਹਾ ਨਹੀਂ ਜਾ ਸਕਦਾ।
ਭਗਤ ਨਾਨਕ ਸਤਿਗੁਰ ਕੋ ਮਿਲਦੋ ਮਰੇ ਗੁਰ ਕੈ ਸ਼ਬਦ ਫਿਰ ਜੀਵੈ ਕੋਏ।
ਗੁਰੂ ਸਾਹਿਬ ਜੀ ਕਹਿੰਦੇ ਹਨ ਵੀ ਸਤਿਗੁਰੂ ਨੂੰ ਮਿਲਦਿਆਂ ਹੀ ਮਰ ਜਾਂਦਾ ਹੈ ਅੰਦਰਲਾ ਪੁਰਾਣਾ ਜੀਵਨ ਕਾਮ ਕਰੋ ਲੋਭ ਮੋਹ ਵਾਲਾ, ਤੇ ਗੁਰੂ ਕੇ ਸ਼ਬਦ ਦੇ ਨਾਲ ਫਿਰ ਜੇ ਕੋਈ ਆਦਮੀ ਪਰਤ ਕੇ ਨਵਾਂ ਜੀਵਨ ਗੁਰਮਤ ਵਾਲਾ ਲੈ ਕੇ ਜੀ ਪਵੇ ਆਨੰਦ ਸਹਿਤ
ਮਮਤਾ ਕੀ ਮਲ ਉਤਰ ਇਹੋ ਮਨ ਹੱਛਾ ਹੋਏ
ਓਹਦੇ ਅੰਦਰੋਂ ਮਮਤਾ ਦੀ ਅਟੈਚਮੈਂਟ ਦੀ ਮੈਲ ਉਤਰ ਜਾਏਗੀ ਤੇ ਮਨ ਪਵਿੱਤਰ ਸ਼ੁੱਧ ਪ੍ਰਕਾਸ਼ ਰੂਪ ਹੋ ਜਾਏਗਾ
ਹੰਸ ਮਹੱਲਾ ਤੀਜਾ
ਤੀਜੇ ਪਾਤਸ਼ਾਹ ਜੀ ਫਰਮਾਉਂਦੇ ਹਨ
ਨਦਰੀ ਸਤਿਗੁਰ ਸੇਵੀ ਹੈ ਨਦਰੀ ਸੇਵਾ ਹੋਏ
ਸਿੱਖੀ ਦਾ ਜਿਹੜਾ ਮਾਰਗ ਹੈ ਇਹ ਬਖਸ਼ਿਸ਼ ਤੇ ਖੜਾ ਨਜ਼ਰ ਤੇ ਖੜਾ ਕਿਰਪਾ ਤੇ ਖੜਾ ਮਿਹਨਤ ਵੀ ਕਰਨੀ ਹੈ ਪਰ ਉਡੀਕ ਕਰਨੀ ਤੇਰੀ ਕਿਰਪਾ ਨਾਲ ਹੋਣਾ ਇਸ ਨਾਲ ਹਉਮੈ ਨਹੀਂ ਆਉਂਦੀ ਔਰ ਕਿਰਪਾ ਹੁੰਦੀ ਹੈ ਅਕਾਲ ਪੁਰਖ ਸਹਾਇਤਾ ਕਰਦੇ ਸਾਰੀ ਸ਼ਕਤੀਆਂ ਜਿਹੜੀਆਂ ਮਹਾਰਾਜ ਦੀਆਂ ਰਹਿਮਤ ਹੁੰਦੀ ਹੈ ਸਤਿਗੁਰੂ ਜੀ ਦੀ ਕਹਿੰਦੇ ਉਹਦੀ ਕਿਰਪਾ ਨਾਲ ਹੀ ਸਤਿਗੁਰੂ ਜੀ ਦੀ ਸੇਵਾ ਕੀਤੀ ਜਾ ਸਕਦੀ ਹੈ ਔਰ ਕਿਰਪਾ ਦੁਆਰਾ ਸੇਵਾ ਹੋ ਸਕਦੀ ਹੈ
ਨਦਰੀ ਇਹੋ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ
ਉਹਦੀ ਕਿਰਪਾ ਨਜ਼ਰ ਦੇ ਨਾਲ ਹੀ ਮਨ ਵਸ ਵਿਚ ਆਉਂਦਾ ਤੇ ਉਸ ਦੀ ਨਜ਼ਰ ਦੁਆਰਾ ਹੀ ਨਿਰਮਲ ਪਵਿੱਤਰ ਹੁੰਦਾ ਹੈ
ਮੇਰੇ ਮਨ ਚੇਤ ਸੱਚਾ ਸੋਏ
ਇਸ ਕਰਕੇ ਇਹ ਮੇਰੇ ਮਨ ਤੂੰ ਚੇਤੇ ਕਰ ਸੱਚੇ ਵਾਹਿਗੁਰੂ ਨੂੰ
ਚੇਤ ਹੈ ਤਾਸੁਕ ਪਾਵਹੇ ਫਿਰ ਦੁੱਖ ਮੂਲੇ ਹੋਏ ਰਹਾਓ
ਵਿਸ਼ਰਾਮ ਦੇ ਕੇ ਕਹਿੰਦੇ ਹਨ ਜੇ ਤੂੰ ਇੱਕ ਵਾਹਿਗੁਰੂ ਦੇ ਨਾਮ ਨੂੰ ਚੇਤੇ ਕਰੇਗਾ ਯਾਦ ਕਰੇਗਾ ਤਾਂ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਪਰਤ ਕੇ ਦੁੱਖ ਮੂਲੋਂ ਹੀ ਹਟ ਜਾਏਗਾ ਖਤਮ ਹੋ ਜਾਏਗਾ
ਨਦਰੀ ਮਰ ਕੇ ਜੀਵੀ ਹੈ ਨਦਰੀ ਸ਼ਬਦ ਵਸੈ ਮਨ ਆਏ
ਗੁਰੂ ਦੀ ਕਿਰਪਾ ਨਾਲ ਮਰ ਕੇ ਜੀਵੀ ਦਾ ਕਾਮ ਕ੍ਰੋਧ ਲੋਭ ਮੋਹ ਅੰਦਰੋਂ ਮਰ ਜਾਂਦੇ ਪਰਤ ਕੇ ਨਵਾਂ ਜੀਵਨ ਮਿਲਦਾ ਚੜ੍ਹਦੀ ਕਲਾ ਵਾਲਾ ਸਿਮਰਨ ਵਾਲਾ
ਨਦਰੀ ਹੁਕਮ ਬੁੱਧੀ ਹੈ ਹੁਕਮੇ ਰਹੇ ਸਮਾਏ
ਕਿਰਪਾ ਦੁਆਰਾ ਹੀ ਹੁਕਮ ਬੁੱਧੀ ਦਾ ਸ਼ਬਦ ਦੀ ਕਮਾਈ ਕਰਕੇ ਉਹਦੀ ਰਜਾ ਨੂੰ ਸਮਝ ਲਈਦਾ ਤੇ ਸ਼ਬਦ ਦਾ ਪ੍ਰਕਾਸ਼ ਹੁੰਦਾ ਹੁਕਮ ਦੇ ਅਰਥ ਨੇ ਸ਼ਬਦ ਤਾਂ ਹੁਕਮੇ ਰਹੇ ਸਮਾਏ ਉਸ ਹੁਕਮੇ ਸ਼ਬਦ ਦੇ ਰਾਹੀਂ ਸੁਰਤੀ ਸਮਾਈ ਰਹਿੰਦੀ ਵਾਹਿਗੁਰੂ ਦੇ ਚਰਨਾਂ ਵਿਚ
ਜਿਨ ਜਿਹਵਾ ਹਰ ਰਸ ਨਾ ਚਖਿਓ ਸਾ ਜਿਹਵਾ ਜਲ ਜਾਓ
ਪਰ ਜਿਸ ਜੀਵ ਨੇ ਜਿਸ ਜੀਵਾ ਰਸਨਾ ਨੇ ਨਾਮ ਦਾ ਰਸ ਨੀ ਚਖਿਆ ਮਹਾਰਾਜ ਕਹਿੰਦੇ ਸੜ ਜਾਣੀ ਚਾਹੀਦੀ ਹੈ
ਅਨਰਸ ਸਾਦੇ ਲੱਗ ਰਹੀ ਦੁੱਖ ਪਾਇਆ ਦੂਜੇ ਪਾਏ
ਹੋਰ ਸਵਾਦਾਂ ਵਿਚ ਫਸੀ ਹੋਈ ਏ ਤੇ ਦੂਜੇ ਭਾਵ ਵਿਚ ਬਹੁਤਾ ਦੁੱਖ ਪਾਇਆ ਹੈ
ਸਭਨਾ ਨਦਰ ਏਕ ਹੈ ਆਪੇ ਫਰਕ ਕਰੇ
ਸਾਰਿਆਂ ਤੇ ਨਜ਼ਰ ਤਾਂ ਇੱਕੋ ਜਿਹੀ ਪਰ ਆਪ ਹੀ ਫਰਕ ਕਰਦਾ ਸੰਸਾਰ ਦੀ ਕਾਰੀ ਕਾਰਵਾਈ ਨੂੰ ਚਲਾਉਣ ਵਾਸਤੇ ਸੱਚਾ ਪਾਤਸ਼ਾਹ
ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ
ਕਹਿੰਦੇ ਹਨ ਗਰੀਬ ਨਵਾਜ ਗੁਰੂ ਅਮਰਦਾਸ ਜੀ ਸਤਿਗੁਰ ਨੂੰ ਮਿਲ ਕੇ ਫਲ ਪ੍ਰਾਪਤ ਕੀਤਾ ਨਾਮ ਦਾ ਨਾਮ ਦੀ ਵਡਿਆਈ ਉਸਤਤ ਬਖਸ਼ਿਸ਼ ਝੋਲੀ ਵਿਚ ਪਾਈ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਮਹਾਰਾਜ ਗਰੀਬ ਨਵਾਜ ਜੀ ਕਰ ਰਹੇ ਨੇ ਸੋ ਭੁੱਲਾਂ ਚੁੱਕਾਂ ਦੀ ਖਿਮਾ ਆਓ ਸ਼ਬਦ ਪੜ ਕੇ ਸਮਾਪਤੀ ਕਰੀਏ ਤੇਰਾ ਕੀਤਾ ਜਾ ਤੂੰ ਨਾਹੀ ਮੈਨੂੰ ਜੋਗ
ਕੀਤੋਈ
ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ
ਪਇਓਈ
ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ
ਮਿਲਿਆ
ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੈ
ਹਰਿਆ
ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਜੀਵੈ
ਹਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ